ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕਿੰਗ ਚਾਰਲਸ ਨੇ ਕੈਨੇਡੀਅਨ ਪਾਰਲੀਮੈਂਟ ਤੋਂ ਦਿੱਤੀ ਥਰੋਨ ਸਪੀਚ। ਕੈਨੇਡਾ ਦੀ 1 ਜੁਲਾਈ ਤੱਕ ਯੂਰਪੀ ਫੌਜੀ ਯੋਜਨਾ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ। ਕੈਨੇਡਾ ਸਰਕਾਰ ਭਾਰਤੀ ਪ੍ਰਧਾਨ ਮੰਤਰੀ ਨੂੰ G7 ਸੰਮੇਲਨ ਵਿੱਚ ਨਾ ਸੱਦੇ ਸਿੱਖ ਸਮੂਹਾਂ ਦੀ ਅਪੀਲ। ਇਸ ਹਫਤੇ ਦੀ ਸਭ ਤੋਂ ਵੱਡੀ ਖਬਰਾਂ ਦੇ ਵਿੱਚ ਇੱਕ ਖਬਰ ਕਿੰਗ ਚਾਰਲਸ ਦੀ 2 ਰੋਜ਼ਾ ਕੈਨੇਡਾ ਫੇਰੀ ਰਹੀ। ਕਿੰਗ ਚਾਰਲਸ ਰਾਣੀ ਕੈਮਿਲਾ ਦੇ ਨਾਲ ਕੈਨੇਡਾ ਵਿੱਚ ਪਹੁੰਚੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸਪੈਸ਼ਲ ਤੌਰ ਤੇ ਕਿੰਗ ਚਾਰਲਸ ਨੂੰ ਕੈਨੇਡਾ ਦੇ ਵਿੱਚ ਥਰੋਨ ਸਪੀਚ ਪੜ੍ਹਨ ਲਈ ਸੱਦਾ ਦਿੱਤਾ ਸੀ, ਤੇ ਜਿਹਦੇ ਲਈ ਕਿੰਗ ਚਾਰਲਸ ਆਪਣੀ ਬੇਗਮ ਨਾਲ ਇੱਥੇ ਪਹੁੰਚੇ ਸਨ, ਤੇ ਉਹਨਾਂ ਨੇ ਥਰੋਨ ਸਪੀਚ ਪੜ੍ਹੀ ਅਤੇ ਕੈਨੇਡਾ ਦੀ 45ਵੀਂ ਪਾਰਲੀਮੈਂਟ ਦਾ ਰਸਮੀ ਆਗਾਜ਼ ਕੀਤਾ। ਥਰੋਨ ਸਪੀਚ ਕੀ ਹੁੰਦੀ ਹੈ? ਮੋਟੇ ਸ਼ਬਦਾਂ ਦੇ ਵਿੱਚ ਜੇ ਸਮਝੀਏ ਤਾਂ ਪਾਰਲੀਮੈਂਟ ਦੇ ਹਰ ਨਵੇਂ ਸੈਸ਼ਨ ਦੀ ਸ਼ੁਰੂਆਤ ਇੱਕ ਥਰੋਨ ਸਪੀਚ ਰਾਹੀਂ ਹੁੰਦੀ ਹੈ। ਇਹ ਭਾਸ਼ਣ ਇੱਕ ਡਾਕੂਮੈਂਟ ਹੁੰਦਾ ਹੈ ਜੋ ਇਹ ਦੱਸਦਾ ਹੈ ਕਿ ਸਰਕਾਰ ਅਗਲੇ ਸਮੇਂ ਦੌਰਾਨ ਕਿਹੜੀ ਦਿਸ਼ਾ ਵਿੱਚ ਕੰਮ ਕਰਨ ਦੀ ਉਮੀਦ ਰੱਖਦੀ ਹੈ, ਕੀ ਉਸਦੇ ਟਾਰਗੇਟਸ ਨੇ ਅਤੇ ਉਹਨਾਂ ਟਾਰਗੇਟਸ ਨੂੰ ਪੂਰਾ ਕਰਨ ਲਈ ਕੀ ਯੋਜਨਾਵਾਂ ਬਣਾਈਆਂ ਗਈਆਂ ਨੇ। ਆਮ ਤੌਰ ਤੇ ਇਹ ਜਿਹੜੀ ਸਪੀਚ ਹੁੰਦੀ ਹੈ ਇਹ ਗਵਰਨਰ ਜਨਰਲ ਦਿੰਦਾ ਹੈ, ਜੋ ਕਿ ਕਿੰਗ ਦਾ ਜਾਂ ਕੁਈਨ ਦਾ ਯਾਨੀ ਬ੍ਰਿਟਿਸ਼ ਮਨਾਰਕ ਦਾ ਕੈਨੇਡਾ ਦੇ ਵਿੱਚ ਨੁਮਾਇੰਦਾ ਹੁੰਦਾ। ਪਰ ਐਦਕੀ ਵਿਸ਼ੇਸ਼ ਤੌਰ ਤੇ ਮਾਰਕ ਕਾਰਨੀ ਨੇ ਇਸ ਨਵੀਂ ਪਾਰਲੀਮੈਂਟ ਦਾ ਲਈ ਜਿਹੜੀ ਥਰੋਨ ਸਪੀਚ ਸੀ ਉਹਦੇ ਲਈ ਕਿੰਗ ਚਾਰਲਸ ਨੂੰ ਸੱਦਾ ਦਿੱਤਾ ਸੀ। ਕਿਉਂ ਦਿੱਤਾ ਸੀ? ਬੇਸਿਕਲੀ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਕੈਨੇਡਾ ਦੀ ਸੋਵਰਨਟੀ, ਕੈਨੇਡਾ ਦੀ ਖੁਦਮੁਖਤਿਆਰੀ, ਪ੍ਰਭੂਸੱਤਾ ਨੂੰ ਜਿਹੜੀਆਂ ਧਮਕੀਆਂ ਦੇਣ ਵਾਲੀਆਂ ਟਿੱਪਣੀਆਂ ਨੇ, ਜਦੋਂ ਬਾਰ ਬਾਰ ਕਹਿੰਦੇ ਰਹੇ ਨੇ ਕਿ ਵੀ ਕੈਨੇਡਾ ਨੂੰ ਤਾਂ ਅਮੈਰੀਕਾ ਦਾ 51ਵਾਂ ਸੂਬਾ ਬਣ ਜਾਣਾ ਚਾਹੀਦਾ। ਸੋ ਇਸ ਚੀਜ਼ ਨੂੰ ਡਿਪਲੋਮੈਟਿਕਲੀ ਟੈਕਲ ਕਰਨ ਲਈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿੰਗ ਚਾਰਲਸ ਨੂੰ ਥਰੋਨ ਸਪੀਚ ਦੇਣ ਲਈ ਬੁਲਾਇਆ ਸੀ। ਤੇ ਨੈਚੁਰਲੀ ਜਦੋਂ ਗੱਲ ਪ੍ਰਭੂਸੱਤਾ ਦੇ ਮੁੱਦੇ ਤੇ ਸੀਗੀ ਤਾਂ ਕਿੰਗ ਚਾਰਲਸ ਨੇ ਵੀ ਆਪਣਾ ਭਾਸ਼ਣ ਪ੍ਰਭੂਸੱਤਾ ਤੇ ਹੀ ਖਤਮ ਕੀਤਾ। ਕਿੰਗ ਚਾਰਲਸ ਨੇ ਆਪਣੇ ਭਾਸ਼ਣ ਦੇ ਸਮਾਪਨ ਵੇਲੇ ਕੈਨੇਡਾ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਦੁਨੀਆ ਦੇ ਚੰਗੇ ਲਈ ਇੱਕ ਤਾਕਤ ਆਖਿਆ। ਫਿਰ ਉਹਨਾਂ ਨੇ ਕਿਹਾ ਕਿ ਜਿਵੇਂ ਕੈਨੇਡੀਅਨ ਰਾਸ਼ਟਰੀ ਗਾਨ ਦੱਸਦਾ ਹੈ ਕਿ ਕੈਨੇਡਾ ਮਜ਼ਬੂਤ ਅਤੇ ਆਜ਼ਾਦ ਹੈ। ਬੇਸਿਕਲੀ ਕੈਨੇਡੀਅਨ ਜਿਹੜਾ ਨੈਸ਼ਨਲ ਐਂਥਮ ਹੈ ਉਹਦੇ ਵਿੱਚ ਇੱਕ ਇਹ ਪੰਕਤੀ ਆਉਂਦੀ ਹੈ, ਦ ਟਰੂ ਨੌਰਥ ਸਟਰੋਂਗ ਐਂਡ ਫਰੀ। ਇਸ ਦਾ ਜ਼ਿਕਰ ਕਿੰਗ ਚਾਰਲਸ ਨੇ ਕੀਤਾ। ਵੈਸੇ ਤੀਸਰੀ ਵਾਰੀ ਹੈ ਜਦੋਂ ਕਿਸੇ ਬ੍ਰਿਟਿਸ਼ ਮਨਾਰਕ ਨੇ ਕੈਨੇਡਾ ਵਿੱਚ ਥਰੋਨ ਸਪੀਚ ਦਿੱਤੀ ਹੈ। ਮਹਾਰਾਣੀ ਐਲਿਜ਼ਾਬੈਥ ਨੇ 1957 ਅਤੇ 1977 ਵਿੱਚ ਕੈਨੇਡਾ ਵਿੱਚ ਥਰੋਨ ਸਪੀਚ ਦਿੱਤੀ ਸੀ। ਸੋ ਜਿਹੜਾ ਇਹ ਟਰੂ ਨੌਰਥ ਸਟਰੋਂਗ ਐਂਡ ਫਰੀ ਦੀ ਜਿਹੜੀ ਪੰਕਤੀ ਹੈ ਇਹ ਜੀਓ ਸਟ੍ਰੈਟਜੀਕਲੀ ਜਾਂ ਕਹੀਏ ਕਿ ਗਲੋਬਲ ਪੋਲੀਟਿਕਸ ਦੇ ਵਿੱਚ ਤੇ ਸਪੈਸ਼ਲੀ ਜਿਹੜੀ ਕੈਨੇਡਾ ਦੀ ਸੋਵਰੈਂਟੀ ਨੂੰ ਅਮੈਰੀਕਾ ਵੱਲੋਂ ਬਾਰ ਬਾਰ ਚੈਲੰਜ ਕੀਤਾ ਜਾ ਰਿਹਾ, ਉਸ ਰੋਸ਼ਨੀ ਦੇ ਵਿੱਚ ਇੱਕ ਬੜਾ ਹੀ ਅਹਿਮ ਪੰਕਤੀ ਕਿੰਗ ਚਾਰਲਸ ਨੇ ਪੇਸ਼ ਕੀਤੀ। ਇਸ ਤੋਂ ਇਲਾਵਾ ਵੈਸੇ ਕਾਰਨਲੀ ਸਰਕਾਰ ਦੇ ਖਰਚੇ ਘਟਾਉਣ ਦਾ ਜਿਹੜਾ ਵਾਅਦਾ ਸੀ ਉਹ ਥਰੋਨ ਸਪੀਚ ਸੁਣਾਈ ਦਿੱਤਾ। ਸਰਕਾਰ ਦੇ ਭਾਸ਼ਣ ਨੂੰ ਪੜ੍ਹਦਿਆਂ ਕਿੰਗ ਚਾਰਲਸ ਨੇ ਨੋਟ ਕੀਤਾ ਕਿ ਰੋਜ਼ਾਨਾ ਸਰਕਾਰੀ ਖਰਚ ਹਰ ਸਾਲ 9% ਵੱਧ ਰਿਹਾ। ਵੈਸੇ ਕਾਰਨੀ ਸਰਕਾਰ ਕਹਿੰਦੀ ਹੈ ਕਿ ਉਹ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਟ੍ਰਾਂਸਫਰ ਨੂੰ ਬਰਕਰਾਰ ਰੱਖਦੇ ਹੋਏ ਸਰਕਾਰੀ ਖਰਚ ਨੂੰ 2% ਤੋਂ ਹੇਠਾਂ ਲਿਆਉਣ ਲਈ ਉਪਾਅ ਪੇਸ਼ ਕਰੇਗੀ। ਸੋ ਥਰੋਨ ਸਪੀਚ ਵਿੱਚ ਕਿੰਗ ਨੇ ਪੜ੍ਹਿਆ, ਕੋਟ, ਸਰਕਾਰ ਅਗਲੇ 3 ਸਾਲਾਂ ਵਿੱਚ ਫਜ਼ੂਲ ਖਰਚ ਨੂੰ ਘਟਾ ਕੇ, ਪਬਲਿਕ ਸਰਵਿਸ ਨੂੰ ਸੀਮਿਤ ਕਰਕੇ, ਡੁਪਲੀਕੇਸ਼ਨ ਨੂੰ ਖਤਮ ਕਰਕੇ ਅਤੇ ਪਬਲਿਕ ਸੈਕਟਰ ਦੀ ਪ੍ਰੋਡਕਟਿਵਿਟੀ ਨੂੰ ਬੈਟਰ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਕੇ ਆਪਣੇ ਓਪਰੇਸ਼ਨਲ ਬਜਟ ਨੂੰ ਬੈਲੈਂਸ ਕਰੇਗੀ। ਕਾਰਨੀ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀਆਂ ਪੈਦਾ ਕਰਨ ਦਾ ਵੀ ਵਾਅਦਾ ਕਰ ਰਹੇ ਨੇ। ਇਸ ਤੋਂ ਇਲਾਵਾ ਇਸ ਸਰਕਾਰੀ ਭਾਸ਼ਣ ਵਿੱਚ ਥਰੋਨ ਸਪੀਚ ਵਿੱਚ ਕਿਹਾ ਗਿਆ ਕਿ ਸਰਕਾਰ ਨਵੇਂ ਨੈਸ਼ਨਲ ਪਾਰਕਸ, ਨੈਸ਼ਨਲ ਅਰਬਨ ਪਾਰਕਸ ਤੇ ਮਰੀਨ ਸੁਰੱਖਿਅਤ ਖੇਤਰਾਂ ਅਤੇ ਹੋਰ ਜਿਹੜੇ ਕੰਜ਼ਰਵੇਸ਼ਨਲ ਪ੍ਰਾਇਰਿਟੀਜ਼ ਦੇ ਰਾਹੀਂ ਕੈਨੇਡਾ ਦੀ ਜਿਹੜੀ ਨੇਚਰ ਹੈ ਉਹਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰੋਟੈਕਸ਼ਨ ਕਰੇਗੀ। ਤੇ ਕਿੰਗ ਚਾਰਲਸ ਨੇ ਵੀ ਕਿਹਾ ਕਿ ਜਿਹੜਾ ਨੇਚਰ ਹੈ, ਜੋ ਕੁਦਰਤ ਹੈ, ਉਹ ਕੈਨੇਡਾ ਦੀ ਜਿਹੜੀ ਆਈਡੈਂਟੀ ਹੈ ਉਸਦਾ ਕੋਰ ਹੈ, ਉਸਦਾ ਅਹਿਮ ਹਿੱਸਾ ਹੈ। ਇਸ ਤੋਂ ਇਲਾਵਾ ਕਿੰਗ ਚਾਰਲਸ ਨੇ ਕੈਨੇਡਾ ਦੀ ਬਾਰਡਰ ਸਿਕਿਉਰਿਟੀ ਵਧਾਉਣ ਲਈ ਕਾਨੂੰਨ ਪੇਸ਼ ਕਰਨ ਦੇ ਸਰਕਾਰ ਦੇ ਇਰਾਦਿਆਂ ਦੀ ਗੱਲ ਕਰਦਿਆਂ ਪਾਰਲੀਮੈਂਟ ਦੀ ਸ਼ੁਰੂਆਤ ਕੀਤੀ। ਇਹ ਕਾਨੂੰਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਨਿਰਯਾਤ ਲਈ ਨਿਰਧਾਰਿਤ ਸਮਾਨ ਦੀ ਜਾਂਚ ਕਰਨ ਲਈ ਨਵੀਆਂ ਸ਼ਕਤੀਆਂ ਪ੍ਰਦਾਨ ਕਰੇਗਾ। ਸਰਕਾਰ ਨੇ 1000 ਹੋਰ RCMP ਅਧਿਕਾਰੀਆਂ ਨੂੰ ਨਿਯੁਕਤ ਕਰਨ ਅਤੇ ਕਾਰ ਥੈਫਟ, ਘਰਾਂ ਤੇ ਹਮਲੇ ਅਤੇ ਹਿਊਮਨ ਟ੍ਰੈਫਿਕਿੰਗ ਸਮੇਤ ਕਈ ਅਪਰਾਧਾਂ ਲਈ ਜ਼ਮਾਨਤ ਨੂੰ ਔਖਾ ਬਣਾਉਣ ਲਈ ਕ੍ਰਿਮੀਨਲ ਕੋਡ ਨੂੰ ਅਪਡੇਟ ਕਰਨ ਦੇ ਵੀ ਆਪਣੇ ਵਾਅਦੇ ਨੂੰ ਦੁਹਰਾਇਆ। ਥਰੋਨ ਸਪੀਚ ਚੋਣ ਵੇਲੇ ਦੇ ਕਾਰਨੀ ਦੇ ਵੱਡੇ ਵਾਅਦਿਆਂ ਨੂੰ ਵੀ ਉਜਾਗਰ ਕਰਦੀ ਹੈ, ਜਿਨ੍ਹਾਂ ਵਿੱਚ ਅਮੈਰੀਕਾ ਨਾਲ ਇੱਕ ਨਵਾਂ ਆਰਥਿਕ ਅਤੇ ਸੁਰੱਖਿਆ ਸੰਬੰਧ, ਮਿਡਲ ਕਲਾਸ ਲਈ ਟੈਕਸ ਵਿੱਚ ਕਟੌਤੀ, ਵਧੇਰੇ ਕਿਫਾਇਤੀ ਰਿਹਾਇਸ਼ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਘਟਾਉਣ ਲਈ ਕਾਨੂੰਨ ਸ਼ਾਮਲ ਨੇ। ਕਾਰਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀਆਂ ਧਮਕੀਆਂ ਦੇ ਮੱਦੇਨਜ਼ਰ ਕੈਨੇਡਾ ਅਤੇ ਅਮਰੀਕਾ ਵਿਚਕਾਰ ਅੰਤਰਾਂ ਵੱਲ ਧਿਆਨ ਖਿੱਚਣ ਲਈ ਕਿੰਗ ਨੂੰ ਥਰੋਨ ਸਪੀਚ ਲਈ ਸੱਦਾ ਦਿੱਤਾ ਸੀ ਤੇ ਕਿੰਗ ਚਾਰਲਸ ਨੇ ਪੜ੍ਹਿਆ, ਕੈਨੇਡਾ ਨੇ ਆਪਣੀਆਂ ਬ੍ਰਿਟਿਸ਼, ਫ੍ਰੈਂਚ ਅਤੇ ਮੂਲ ਨਿਵਾਸੀ ਜੜਾਂ ਨੂੰ ਅਪਣਾਇਆ ਹੈ ਅਤੇ ਇੱਕ ਦਲੇਰ, ਮਹੱਤਵਕਾਂਖੀ, ਨਵੀਨਤਾਕਾਰੀ ਦੇਸ਼ ਬਣ ਗਿਆ ਹੈ ਜੋ ਦੋ ਭਾਸ਼ੀ ਅਤੇ ਸੱਚਮੁੱਚ ਬਹੁ ਸੱਭਿਆਚਾਰਕ ਹੈ ਅਤੇ ਸੁਲਾ ਲਈ ਵਚਨਬੱਧ ਹੈ। ਕਰਾਊਨ ਲੰਬੇ ਸਮੇਂ ਤੋਂ ਕੈਨੇਡਾ ਲਈ ਏਕਤਾ ਦਾ ਪ੍ਰਤੀਕ ਰਿਹਾ, ਇਹ ਅਤੀਤ ਤੋਂ ਵਰਤਮਾਨ ਤੱਕ ਸਥਿਰਤਾ ਅਤੇ ਨਿਰੰਤਰਤਾ ਨੂੰ ਵੀ ਦਰਸਾਉਂਦਾ ਹੈ। ਸੋ ਕਿੰਗ ਚਾਰਲਸ ਦੀ ਇਸ ਥਰੋਨ ਸਪੀਚ ਤੋਂ ਬਾਅਦ ਆਫੀਸ਼ੀਅਲੀ ਕੈਨੇਡਾ ਦੀ ਜਿਹੜੀ 45ਵੀਂ ਪਾਰਲੀਮੈਂਟ ਹੈ, ਜਿਹੜੀ 28 ਅਪ੍ਰੈਲ ਦੀਆਂ ਫੈਡਰਲ ਚੋਣਾਂ ਤੋਂ ਬਾਅਦ ਨਵੇਂ ਲੋਕਾਂ ਦੇ ਨੁਮਾਇੰਦੇ ਚੁਣ ਕੇ ਆਏ ਨੇ, ਉਹਨਾਂ ਦਾ ਜਿਹੜਾ ਸਦਨ ਦੇ ਵਿੱਚ ਸੈਸ਼ਨ ਹੈ ਉਹ ਸ਼ੁਰੂ ਹੋ ਗਿਆ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਉਮੀਦ ਕਰਦੇ ਨੇ ਕਿ ਕੈਨੇਡਾ 1 ਜੁਲਾਈ ਤੱਕ ਯੂਰਪ ਦੀ ਅਹਿਮ ਫੌਜੀ ਯੋਜਨਾ ਤੇ ਦਸਤਖਤ ਕਰ ਸਕੇਗਾ ਜੋ ਕਿ ਹਥਿਆਰਾਂ ਅਤੇ ਗੋਲਾ ਬਰੂਦ ਲਈ ਅਮਰੀਕਾ ਤੇ ਨਿਰਭਰਤਾ ਘਟਾਉਣ ਵੱਲ ਇੱਕ ਕਦਮ ਹੋਵੇਗਾ। ਸੋਮਵਾਰ ਨੂੰ ਥਰੋਨ ਸਪੀਚ ਤੋਂ ਬਾਅਦ ਕਾਰਨੀ ਨੇ ਇਹ ਟਿੱਪਣੀ ਸੀਬੀਸੀ ਦੇ ਪਾਵਰ ਐਂਡ ਪੋਲੀਟਿਕਸ ਨਾਲ ਗੱਲ ਕਰਦਿਆਂ ਕੀਤੀ। ਥਰੋਨ ਸਪੀਚ ਵਿੱਚ ਉਹਨਾਂ ਦੀ ਸਰਕਾਰ ਵੱਲੋਂ ਰੀਆਮ ਯੂਰਪ ਯੋਜਨਾ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਗਿਆ। ਥਰੋਨ ਸਪੀਚ ਵਿੱਚ ਵੈਸੇ ਇਸ ਦੇ ਲਈ ਕੋਈ ਟਾਈਮਲਾਈਨ ਤਾਂ ਨਹੀਂ ਦਿੱਤੀ ਗਈ ਪਰ ਕਾਰਨੀ ਨੇ ਕਿਹਾ ਕਿ ਉਹ ਇਸ ਤੇ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਨੇ। ਕਾਰਨੀ ਨੇ ਕਿਹਾ ਕਿ ਰੱਖਿਆ ਤੇ ਖਰਚੇ ਜਾਣ ਵਾਲੇ ਹਰ ਡਾਲਰ ਦੇ 75 ਸੈਂਟ ਅਮਰੀਕਾ ਨੂੰ ਜਾਂਦੇ ਨੇ ਤੇ ਇਹ ਸਮਝਦਾਰੀ ਨਹੀਂ ਹੈਗੀ। ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਹੀ, ਜੋ ਸਪਰਿੰਗ ਸੀਜ਼ਨ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਵੀ ਪਹਿਲਾਂ ਦੀ ਗੱਲ ਹੈ, ਕੈਨੇਡਾ ਯੂਰਪੀਅਨ ਯੂਨੀਅਨ ਨਾਲ ਗੱਲਬਾਤ ਕਰ ਰਿਹਾ ਹੈ। ਇਹ ਗੱਲਬਾਤ ਉਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਹੈ ਜਿਸ ਦੇ ਤਹਿਤ ਆਉਣ ਵਾਲੇ 5 ਸਾਲਾਂ ਵਿੱਚ ਯੂਰਪੀਅਨ ਕੰਟਰੀਜ਼ ਨੇ ਰੱਖਿਆ ਤੇ 1.25 ਟ੍ਰਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾਈ ਹੋਈ ਹੈ। ਕਾਰਨੀ ਨੇ ਕਿਹਾ, ਕੋਟ, ਅਸੀਂ ਇਸ ਮਾਮਲੇ ਤੇ ਚੰਗੀ ਪ੍ਰਗਤੀ ਕਰ ਰਹੇ ਹਾਂ ਅਤੇ ਕੈਨੇਡਾ ਡੇ ਤੱਕ, ਯਾਨੀ 1 ਜੁਲਾਈ ਤੱਕ, ਅਸੀਂ ਕੁਝ ਠੋਸ ਨਤੀਜਾ ਵੇਖਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਵੱਲੋਂ ਯੂਰਪ ਨਾਲ ਨੇੜਲੇ ਰੱਖਿਆ ਸਹਿਯੋਗ ਦੀ ਮੰਗ ਕਰਨ ਤੋਂ ਥੋੜੀ ਦੇਰ ਬਾਅਦ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਤੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਕੈਨੇਡਾ ਨਾਲ ਅਮਰੀਕਾ ਦੇ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਵਿੱਚ ਸ਼ਾਮਲ ਹੋਣ ਬਾਰੇ ਗੱਲਬਾਤ ਕਰ ਰਹੀ ਹੈ, ਜਿਸ ਦਾ ਫਿਰ ਉਹਨਾਂ ਨੇ ਕਿਹਾ ਕਿ ਜੇਕਰ ਕੈਨੇਡਾ ਵੱਖਰਾ ਦੇਸ਼ ਰਹਿੰਦਾ ਹੈ ਤਾਂ ਉਸਨੂੰ 61 ਬਿਲੀਅਨ ਡਾਲਰ ਦਾ ਖਰਚਾ ਆਵੇਗਾ ਅਤੇ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਜਾਂਦਾ ਹੈ ਤਾਂ ਇਸ ਦੀ ਕੀਮਤ $0 ਹੋਵੇਗੀ। ਸੋ ਉਹਨਾਂ ਤੋਂ ਟਰੰਪ ਨੇ 51ਵੇਂ ਸੂਬੇ ਵਾਲੀ ਇੱਕ ਵਾਰੀ ਫਿਰ ਟਿੱਪਣੀ ਦੁਹਰਾ ਦਿੱਤੀ ਤੇ ਵੈਸੇ ਕਾਰਨੀ ਨੇ ਟਰੰਪ ਨਾਲ ਉਹਨਾਂ ਦੇ ਦਫ਼ਤਰ ਵਿੱਚ ਮੁਲਾਕਾਤ ਦੌਰਾਨ ਇਹ ਸਪਸ਼ਟ ਕਰ ਦਿੱਤਾ ਸੀ ਕਿ ਕੈਨੇਡਾ ਦੀ ਅਮਰੀਕਾ ਵਿੱਚ ਸ਼ਾਮਲ ਹੋਣ ਦੀ ਕੋਈ ਦਿਲਚਸਪੀ ਨਹੀਂ ਹੈ। ਇਹ ਟਿੱਪਣੀਆਂ ਤੇ ਥਰੋਨ ਸਪੀਚ ਵਿੱਚ ਕੀਤਾ ਗਿਆ ਵਾਅਦਾ ਉਦੋਂ ਆਇਆ ਜਦੋਂ 1 ਦਿਨ ਪਹਿਲਾਂ ਹੀ ਨੈਟੋ ਦੇ ਸਕੱਤਰ ਜਨਰਲ ਮਾਰਕ ਰਟੇ ਨੇ ਅਮਰੀਕਾ ਦੇ ਓਹਾਇਓ ਸੂਬੇ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਕਿਹਾ ਸੀ ਕਿ ਉਹ ਐਕਸਪੈਕਟ ਕਰਦੇ ਨੇ ਕਿ 32 ਦੇਸ਼ਾਂ ਵਾਲਾ ਇਹ ਫੌਜੀ ਗਠਜੋੜ ਨੈਟੋ ਆਪਣੇ ਅਗਲੇ ਲੀਡਰ ਸੰਮੇਲਨ ਵਿੱਚ ਰੱਖਿਆ ਖਰਚ ਲਈ ਨਵਾਂ ਟੀਚਾ ਮਨਜ਼ੂਰ ਕਰੇਗਾ ਜੋ ਕਿ ਹੁਣ GDP ਦਾ 5% ਹੋ ਸਕਦਾ ਹੈ। ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਈ ਮਹੀਨਿਆਂ ਤੋਂ ਨਾਟੋ ਮੈਂਬਰਾਂ ਲਈ ਆਪਣੀ GDP ਦਾ 5% ਰੱਖਿਆ ਤੇ ਖਰਚ ਕਰਨ ਦੀ ਵਕਾਲਤ ਕਰ ਰਹੇ ਨੇ। ਕਾਰਨੀ ਨੇ ਕਿਹਾ ਕਿ ਕੈਨੇਡਾ ਸਮਝਦਾਰੀ ਨਾਲ ਖਰਚ ਕਰੇਗਾ ਅਤੇ ਕਿਸੇ ਖਾਸ ਅੰਕੜੇ ਪ੍ਰਤੀ ਵਚਨਬੱਧ ਨਹੀਂ ਹੋਵੇਗਾ। ਇਸ ਸਮੇਂ ਕੈਨੇਡਾ ਆਪਣੀ GDP ਦਾ ਲਗਭਗ 1.37% ਡਿਫੈਂਸ ਤੇ ਖਰਚ ਕਰਦਾ ਜੋ ਕਿ ਨਾਟੋ ਦੇ ਮੌਜੂਦਾ 2% ਟੀਚੇ ਤੋਂ ਘੱਟ ਹੈ। ਹਾਲਾਂਕਿ ਕੈਨੇਡਾ ਨੇ ਕਾਰਨੀ ਨੇ ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਕੈਨੇਡਾ 2030 ਤੱਕ ਇਸ ਟੀਚੇ ਨੂੰ ਪੂਰਾ ਕਰ ਲਵੇਗਾ। ਕਾਰਨੀ ਨੇ ਹੁਣ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਆਪਣੀ ਰੱਖਿਆ ਖਰਚ ਵਧਾਏਗਾ ਪਰ ਇਹ ਖਰਚ ਇਸ ਤਰੀਕੇ ਨਾਲ ਕੀਤਾ ਜਾਵੇਗਾ ਜੋ ਦੇਸ਼ ਲਈ ਫਾਇਦੇਮੰਦ ਹੋਵੇ। ਉਹਨਾਂ ਨੇ ਕਿਹਾ ਕਿ ਕੋਈ ਵੀ ਨੰਬਰ ਤੈਅ ਕਰਨ ਤੋਂ ਪਹਿਲਾਂ ਦੇਸ਼ ਨੂੰ ਕੁਝ ਸਵਾਲ ਆਪਣੇ ਆਪ ਨੂੰ ਪੁੱਛਣੇ ਪੈਣਗੇ। ਕਿਸ ਤਰ੍ਹਾਂ ਸਵਾਲ ਕਿ ਵੀ ਇਹ ਸੁਰੱਖਿਆ ਲਈ ਕੀ ਜ਼ਰੂਰੀ ਹੈ, ਬਾਰਡਰ ਲਈ, ਆਰਕਟਿਕ ਸੈਕਟਰ ਲਈ, ਸੋਵਰੈਨਟੀ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ, ਨੈਟੋ ਸਹਿਯੋਗੀਆਂ ਨਾਲ ਮਿਲ ਕੇ ਸੁਰੱਖਿਅਤ ਦੁਨੀਆ ਲਈ ਕੀ ਕਰਨਾ ਹੈ, ਇਹਦਾ ਕੀ ਖਰਚਾ ਹੋਵੇਗਾ, ਖਰਚਾ ਕਿਵੇਂ ਘਟਾ ਸਕਦੇ ਹਾਂ, ਕਿਵੇਂ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਇਹ ਖਰਚਾ ਕੈਨੇਡਾ ਨੂੰ ਵੱਧ ਤੋਂ ਵੱਧ ਬੈਨੀਫਿਟ ਪਹੁੰਚਾਏ। ਸੋ ਇਸ ਤਰ੍ਹਾਂ ਦੇ ਕੁਝ ਸਵਾਲ ਨੇ ਤੇ ਉਸ ਤੋਂ ਬਾਅਦ ਹੀ ਕੋਈ ਜਿਹੜਾ ਹੈ ਨੰਬਰ ਉਹ ਤੈਅ ਕੀਤਾ ਜਾ ਸਕਦਾ ਹੈ। ਤੇ ਉਹਨਾਂ ਨੇ ਕਿਹਾ ਕਿ ਕੈਨੇਡੀਅਨਸ ਨੂੰ ਇਹਨਾਂ ਸਵਾਲਾਂ ਦੇ ਜਵਾਬਾਂ ਲਈ ਥੋੜ੍ਹਾ ਰੁਕਣਾ ਪਵੇਗਾ। ਟੋਰੋਂਟੋ ਆਧਾਰਿਤ ਸਿੱਖ ਸੰਸਥਾਵਾਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਉਣ ਵਾਲੇ G7 ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਾ ਦਿੱਤਾ ਜਾਵੇ। ਕੈਨੇਡਾ ਅਗਲੇ ਮਹੀਨੇ ਅਲਬਰਟਾ ਦੇ ਕੈਨਨੈਸਕਿਸ 'ਚ G7 ਲੀਡਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਜਿਹਦੇ ਵਿੱਚ ਫਰਾਂਸ, ਬ੍ਰਿਟੇਨ, ਜਰਮਨੀ, ਇਟਲੀ, ਜਪਾਨ, ਅਮਰੀਕਾ ਅਤੇ ਨਾਲ ਹੀ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਵੀ ਹਿੱਸਾ ਲੈਣਗੇ। ਹਾਲਾਂਕਿ ਕੈਨੇਡਾ ਵੱਲੋਂ ਹੋਰ ਕਿਹੜੇ ਲੀਡਰ ਨੂੰ ਸੱਦੇ ਭੇਜੇ ਗਏ ਨੇ ਇਹ ਗੱਲ ਅਜੇ ਤੱਕ ਸਰਕਾਰੀ ਤੌਰ ਤੇ ਜ਼ਾਹਿਰ ਨਹੀਂ ਕੀਤੀ ਗਈ ਹੈ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੈਲੈਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਉਹ G7 ਵਿੱਚ ਹਾਜ਼ਰ ਹੋਣਗੇ। ਵੈਸੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2019 ਤੋਂ ਲੈ ਕੇ ਹਰੇਕ ਜੀ ਸੰਮੇਲਨ ਵਿੱਚ ਸੱਦਾ ਦਿੱਤਾ ਗਿਆ ਅਤੇ ਕੈਨੇਡਾ ਅਤੇ ਭਾਰਤ ਨੇ ਸੰਕੇਤ ਦਿੱਤੇ ਨੇ ਕਿ ਕਈ ਮਹੀਨਿਆਂ ਦੇ ਤਣਾਅ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਤਣਾਅ ਦੀ ਬਰਫ਼ ਪਿਘਲੀ ਹੈ। ਪਰ ਟੋਰਾਂਟੋ ਆਧਾਰਿਤ ਸਿੱਖ ਫੈਡਰੇਸ਼ਨ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਜਦ ਤੱਕ ਭਾਰਤ ਕੈਨੇਡਾ ਵਿੱਚ ਚੱਲ ਰਹੀਆਂ ਅਪਰਾਧਿਕ ਜਾਂਚਾਂ ਵਿੱਚ ਪੂਰਾ ਸਹਿਯੋਗ ਨਹੀਂ ਦਿੰਦਾ ਉਦੋਂ ਤੱਕ ਮੋਦੀ ਨੂੰ ਸੰਮੇਲਨ ਵਿੱਚ ਸੱਦਾ ਨਾ ਦਿੱਤਾ ਜਾਵੇ। ਦਰਅਸਲ 2023 ਵਿੱਚ BC ਵਿੱਚ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਹੋ ਗਈ ਸੀ ਤੇ ਉਸ ਤੋਂ ਬਾਅਦ ਕਈ ਘਟਨਾਵਾਂ ਵੀ ਹੋਈਆਂ, ਕਈ ਅਪਰਾਧਿਕ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਭਾਰਤ ਸਰਕਾਰ ਦੀ ਕਥਿਤ ਭੂਮਿਕਾ ਬਾਰੇ ਕੈਨੇਡਾ ਨੇ ਦੋਸ਼ ਲਗਾਏ ਤੇ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਆ ਗਿਆ ਸੀ। ਪਰ ਹਾਲ ਹੀ ਵਿੱਚ ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ 25 ਮਈ ਨੂੰ ਉਹਨਾਂ ਦੀ ਇੰਡੀਅਨ ਫੋਰਨ ਮਿਨਿਸਟਰ ਐਸ ਜੈਸ਼ੰਕਰ ਨਾਲ ਆਰਥਿਕ ਸਹਿਯੋਗ ਅਤੇ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਤੇ ਉਸਾਰੂ ਗੱਲਬਾਤ ਹੋਈ। ਸਿੱਖ ਗਰੁੱਪਾਂ ਦੀ ਦਲੀਲ ਹੈ ਕਿ ਫੈਡਰਲ ਸਰਕਾਰ ਆਰਥਿਕ ਲਾਭਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਉੱਪਰ ਰੱਖ ਰਹੀ ਹੈ। ਸੋ ਉਹ ਚਾਹੁੰਦੇ ਨੇ ਕਿ ਕੈਨੇਡਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਨਾ ਬੁਲਾਵੇ। ਗਲੋਬਲ ਅਫੇਅਰਸ ਕੈਨੇਡਾ ਵੱਲੋਂ ਹਾਲੇ ਤੱਕ ਸਾਰੇ ਸੱਦੇ ਹੋਏ ਲੀਡਰਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਤੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਬੁਲਾਏ ਗਏ ਲੀਡਰਾਂ ਦੇ ਨਾਮ ਆਉਂਦੇ ਸਮੇਂ ਵਿੱਚ ਉਪਲਬਧ ਕਰਾਏ ਜਾਣਗੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।